AQA, GCSE, June 2020. Punjabi, Paper 1, Listening Test, Higher Tier. This is what you should do for each item. After the question number is announced, there will be a pause to allow you to read the instructions and questions. Listen carefully to the recording and read the questions again. Listen to the recording again and then answer the questions. When the next question is about to start, you will hear a bleep like this. You may write at any time during the test. In Section A, answer the questions in English. In Section B, answer the questions in Punjabi. You must answer all the questions in the spaces provided. Do not write outside the box around each page or on blank pages. Write neatly and put down all the information you are asked to give. Ask any questions now. You must not ask questions or interrupt during the test. You now have 5 minutes to read through the question paper. You may make notes during this time. You may open your answer book now. The test starts now. Section A. Questions and answers in English. Number 1.
Harinder, apne sher bare kuj dasso.
Sarkar de yatna naal sher vich Harmandir Sahib de aale duale da vatavaran saaf ho gaya hai. Par is naal dukaanan band ho jaan karke changi khareeddari karni mushkil ho gayi hai. Kamal, apne sher bare kuj dasso.
Saade sher vich ਯਾਤਰੀਆਂ ਦੇ ਦੇਖਣ ਲਈ ਬਹੁਤ ਮਸ਼ਹੂਰ ਥਾਵਾਂ ਹਨ ਜਿਸ ਕਰਕੇ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ ਕਿ ਨੌਜਵਾਨਾਂ ਨੂੰ ਘਰ ਖਰੀਦਣਾ ਮੁਸ਼ਕਿਲ ਹੋ ਰਿਹਾ ਹੈ।
Number 1.
Harinder, apne sher bare kuj dasso.
Sarkar de yatna naal sher vich Harmandir Sahib de aale duale da vatavaran saaf ho gaya hai. Par is naal dukaana band ho jaan karke changi khareeddari karni mushkil ho gayi hai. Kamal, ਆਪਣੇ ਸ਼ਹਿਰ ਬਾਰੇ ਕੁਝ ਦੱਸੋ।
ਸਾਡੇ ਸ਼ਹਿਰ ਵਿੱਚ ਯਾਤਰੀਆਂ ਦੇ ਦੇਖਣ ਲਈ ਬਹੁਤ ਮਸ਼ਹੂਰ ਥਾਵਾਂ ਹਨ ਜਿਸ ਕਰਕੇ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ ਕਿ ਨੌਜਵਾਨਾਂ ਨੂੰ ਘਰ ਖਰੀਦਣਾ ਮੁਸ਼ਕਿਲ ਹੋ ਰਿਹਾ ਹੈ।
Number 2.
ਮੈਂ ਰਾਜ ਹਾਂ। ਮੈਂ ਹਸਮੁਖ ਅਧਿਆਪਕਾਂ ਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਅਸੀਂ ਇਹਨਾਂ ਦੇ ਲੈਸਨਾਂ ਦਾ ਆਨੰਦ ਵੀ ਮਾਣਦੇ ਹਾਂ।
ਮੇਰਾ ਨਾਂ ਅੰਮ੍ਰਿਤ ਹੈ। ਮੈਂ ਕਲਾਸ ਵਿੱਚ ਦੇਰ ਨਾਲ ਆਉਣ ਵਾਲੇ ਅਧਿਆਪਕਾਂ ਨੂੰ ਪਸੰਦ ਨਹੀਂ ਕਰਦੀ। ਅਧਿਆਪਕਾਂ ਨੂੰ ਹਮੇਸ਼ਾ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ।
ਮੈਂ ਮਨਜੋਤ ਹਾਂ। ਇੱਕ ਚੰਗਾ ਅਧਿਆਪਕ ਹਮੇਸ਼ਾ ਵਿਦਿਆਰਥੀਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ।
Number 2.
ਮੈਂ ਰਾਜ ਹਾਂ। ਮੈਂ ਹਸਮੁਖ ਅਧਿਆਪਕਾਂ ਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਅਸੀਂ ਇਹਨਾਂ ਦੇ ਲੈਸਨਾਂ ਦਾ ਆਨੰਦ ਵੀ ਮਾਣਦੇ ਹਾਂ।
ਮੇਰਾ ਨਾਂ ਅੰਮ੍ਰਿਤ ਹੈ। ਮੈਂ ਕਲਾਸ ਵਿੱਚ ਦੇਰ ਨਾਲ ਆਉਣ ਵਾਲੇ ਅਧਿਆਪਕਾਂ ਨੂੰ ਪਸੰਦ ਨਹੀਂ ਕਰਦੀ। ਅਧਿਆਪਕਾਂ ਨੂੰ ਹਮੇਸ਼ਾ ਸਮੇਂ ਦੇ ਪਾਬੰਦ ਹੋਣਾ ਚਾਹੀਦਾ ਹੈ।
ਮੈਂ ਮਨਜੋਤ ਹਾਂ। ਇੱਕ ਚੰਗਾ ਅਧਿਆਪਕ ਹਮੇਸ਼ਾ ਵਿਦਿਆਰਥੀਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ।
Number 3. Example.
ਸਾਡੇ ਸਕੂਲ ਵਿੱਚ ਵਿਦਿਆਰਥੀ ਇੱਕ ਸੰਗੀਤ ਪ੍ਰੋਗਰਾਮ ਕਰਕੇ ਬੱਚਿਆਂ ਦੇ ਖਿਡੌਣਿਆਂ ਲਈ ਪੈਸੇ ਇਕੱਠੇ ਕਰ ਰਹੇ ਹਨ।
Number 3. Example.
ਸਾਡੇ ਸਕੂਲ ਵਿੱਚ ਵਿਦਿਆਰਥੀ ਇੱਕ ਸੰਗੀਤ ਪ੍ਰੋਗਰਾਮ ਕਰਕੇ ਬੱਚਿਆਂ ਦੇ ਖਿਡੌਣਿਆਂ ਲਈ ਪੈਸੇ ਇਕੱਠੇ ਕਰ ਰਹੇ ਹਨ।
Number 3.
ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਦੀਵਾਲੀ ਤੇ ਬਜ਼ੁਰਗਾਂ ਦੇ ਸੈਂਟਰ ਵਿੱਚ ਇੱਕ ਭੰਗੜੇ ਦਾ ਸ਼ੋਅ ਕੀਤਾ ਸੀ। ਅਗਲੇ ਸਾਲ ਫਰਵਰੀ ਵਿੱਚ ਵਿਦਿਆਰਥੀ ਜਾਨਵਰਾਂ ਦੀ ਚੈਰਿਟੀ ਲਈ ਇੱਕ ਖੇਡਾਂ ਦੇ ਮੁਕਾਬਲੇ ਦਾ ਪ੍ਰਬੰਧ ਕਰਨਗੇ।
Number 3.
ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਦੀਵਾਲੀ ਤੇ ਬਜ਼ੁਰਗਾਂ ਦੇ ਸੈਂਟਰ ਵਿੱਚ ਇੱਕ ਭੰਗੜੇ ਦਾ ਸ਼ੋਅ ਕੀਤਾ ਸੀ। ਅਗਲੇ ਸਾਲ ਫਰਵਰੀ ਵਿੱਚ ਵਿਦਿਆਰਥੀ ਜਾਨਵਰਾਂ ਦੀ ਚੈਰਿਟੀ ਲਈ ਇੱਕ ਖੇਡਾਂ ਦੇ ਮੁਕਾਬਲੇ ਦਾ ਪ੍ਰਬੰਧ ਕਰਨਗੇ।
Number 4.
Anita, ਤੁਸੀਂ A level ਕਰਨ ਤੋਂ ਬਾਅਦ ਅੱਗੇ ਪੜ੍ਹਾਈ ਕਰਨ ਲਈ ਕਿੱਥੇ ਦਾਖਲਾ ਲੈ ਰਹੇ ਹੋ?
ਮੇਰੇ ਮਾਤਾ ਜੀ ਚਾਹੁੰਦੇ ਹਨ ਕਿ ਮੈਂ ਆਪਣੀ ਭੈਣ ਦੀ ਤਰ੍ਹਾਂ ਅਪ੍ਰੈਂਟਿਸ਼ਿਪ ਕਰਾਂ, ਪਰ ਮੇਰੇ ਪਿਤਾ ਜੀ ਚਾਹੁੰਦੇ ਹਨ ਕਿ ਮੈਂ ਅੱਗੇ ਪੜ੍ਹਾਈ ਕਰਾਂ। ਮੈਂ ਉਹੀ ਕਰਾਂਗੀ ਜੋ ਮੇਰਾ ਮਨ ਕਰਦਾ ਹੈ। ਮੇਰੇ ਯੂਨੀਵਰਸਿਟੀ ਜਾਣ ਲਈ ਗ੍ਰੇਡ ਵੀ ਚੰਗੇ ਹਨ। ਯੂਨੀਵਰਸਿਟੀ ਜਾਣਾ ਮੇਰੇ ਲਈ ਇੱਕ ਵਧੀਆ ਤਜਰਬਾ ਹੋਵੇਗਾ ਅਤੇ ਮੈਂ ਅਗਲੇ ਹਫ਼ਤੇ ਅਰਜ਼ੀ ਭੇਜਾਂਗੀ।
Number 4.
Anita, ਤੁਸੀਂ A level ਕਰਨ ਤੋਂ ਬਾਅਦ ਅੱਗੇ ਪੜ੍ਹਾਈ ਕਰਨ ਲਈ ਕਿੱਥੇ ਦਾਖਲਾ ਲੈ ਰਹੇ ਹੋ?
ਮੇਰੇ ਮਾਤਾ ਜੀ ਚਾਹੁੰਦੇ ਹਨ ਕਿ ਮੈਂ ਆਪਣੀ ਭੈਣ ਦੀ ਤਰ੍ਹਾਂ ਅਪ੍ਰੈਂਟਿਸ਼ਿਪ ਕਰਾਂ, ਪਰ ਮੇਰੇ ਪਿਤਾ ਜੀ ਚਾਹੁੰਦੇ ਹਨ ਕਿ ਮੈਂ ਅੱਗੇ ਪੜ੍ਹਾਈ ਕਰਾਂ। ਮੈਂ ਉਹੀ ਕਰਾਂਗੀ ਜੋ ਮੇਰਾ ਮਨ ਕਰਦਾ ਹੈ। ਮੇਰੇ ਯੂਨੀਵਰਸਿਟੀ ਜਾਣ ਲਈ ਗ੍ਰੇਡ ਵੀ ਚੰਗੇ ਹਨ। ਯੂਨੀਵਰਸਿਟੀ ਜਾਣਾ ਮੇਰੇ ਲਈ ਇੱਕ ਵਧੀਆ ਤਜਰਬਾ ਹੋਵੇਗਾ ਅਤੇ ਮੈਂ ਅਗਲੇ ਹਫ਼ਤੇ ਅਰਜ਼ੀ ਭੇਜਾਂਗੀ।
Number 5.
ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਖਿਆਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਯੋਗ ਬਣਾਉਂਦੀ ਹੈ। ਲਗਭਗ 90% ਲੋਕ ਰੋਜ਼ਾਨਾ ਸੋਸ਼ਲ ਮੀਡੀਆ ਵਰਤਦੇ ਹਨ। ਲੋਕ ਸੋਸ਼ਲ ਮੀਡੀਆ ਸੁਨੇਹੇ ਭੇਜਣ, ਤਸਵੀਰਾਂ ਲੈਣ ਅਤੇ ਇੱਕ ਦੂਜੇ ਨੂੰ ਵੀਡੀਓ ਭੇਜਣ ਲਈ ਵਰਤਦੇ ਹਨ। ਬੱਚੇ ਵੀ ਹੁਣ ਵੈਬਸਾਈਟਾਂ ਦੇ ਖਤਰਿਆਂ ਬਾਰੇ ਜਾਣਦੇ ਹਨ। ਉਹ ਆਪਣੀ ਨਿੱਜੀ ਜਾਣਕਾਰੀ ਕੇਵਲ ਜਾਣ ਪਛਾਣ ਵਾਲਿਆਂ ਨਾਲ ਹੀ ਸਾਂਝੀ ਕਰਦੇ ਹਨ। ਨੌਜਵਾਨ ਤਾਂ ਸੋਸ਼ਲ ਮੀਡੀਆ ਤੋਂ ਬਗੈਰ ਜ਼ਿੰਦਗੀ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ।
Number 5.
ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਖਿਆਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਯੋਗ ਬਣਾਉਂਦੀ ਹੈ। ਲਗਭਗ 90% ਲੋਕ ਰੋਜ਼ਾਨਾ ਸੋਸ਼ਲ ਮੀਡੀਆ ਵਰਤਦੇ ਹਨ। ਲੋਕ ਸੋਸ਼ਲ ਮੀਡੀਆ ਸੁਨੇਹੇ ਭੇਜਣ, ਤਸਵੀਰਾਂ ਲੈਣ ਅਤੇ ਇੱਕ ਦੂਜੇ ਨੂੰ ਵੀਡੀਓ ਭੇਜਣ ਲਈ ਵਰਤਦੇ ਹਨ। ਬੱਚੇ ਵੀ ਹੁਣ ਵੈਬਸਾਈਟਾਂ ਦੇ ਖਤਰਿਆਂ ਬਾਰੇ ਜਾਣਦੇ ਹਨ। ਉਹ ਆਪਣੀ ਨਿੱਜੀ ਜਾਣਕਾਰੀ ਕੇਵਲ ਜਾਣ ਪਛਾਣ ਵਾਲਿਆਂ ਨਾਲ ਹੀ ਸਾਂਝੀ ਕਰਦੇ ਹਨ। ਨੌਜਵਾਨ ਤਾਂ ਸੋਸ਼ਲ ਮੀਡੀਆ ਤੋਂ ਬਗੈਰ ਜ਼ਿੰਦਗੀ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ।
Number 6.
ਮੈਂ ਪੰਜਾਬ ਫੇਰੀ ਦੌਰਾਨ ਦੇਖਿਆ ਕਿ ਕਈ ਪਿੰਡਾਂ ਵਿੱਚ ਅਜੇ ਵੀ ਬਰਸਾਤ ਦੇ ਮੌਸਮ ਵਿੱਚ ਬਹੁਤ ਮੀਂਹ ਪੈਣ ਨਾਲ ਛੱਪੜਾਂ ਵਿੱਚ ਇਕੱਠੇ ਹੋਏ ਪਾਣੀ ਨਾਲ ਇੰਨੇ ਮੱਛਰ ਪੈਦਾ ਹੋ ਜਾਂਦੇ ਹਨ ਜਿਸ ਨਾਲ ਲੋਕ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
Number 6.
ਮੈਂ ਪੰਜਾਬ ਫੇਰੀ ਦੌਰਾਨ ਦੇਖਿਆ ਕਿ ਕਈ ਪਿੰਡਾਂ ਵਿੱਚ ਅਜੇ ਵੀ ਬਰਸਾਤ ਦੇ ਮੌਸਮ ਵਿੱਚ ਬਹੁਤ ਮੀਂਹ ਪੈਣ ਨਾਲ ਛੱਪੜਾਂ ਵਿੱਚ ਇਕੱਠੇ ਹੋਏ ਪਾਣੀ ਨਾਲ ਇੰਨੇ ਮੱਛਰ ਪੈਦਾ ਹੋ ਜਾਂਦੇ ਹਨ ਜਿਸ ਨਾਲ ਲੋਕ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
Number 7.
ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਟ੍ਰੈਫਿਕ ਨਾਲ ਆਵਾਜ਼ ਦਾ ਪ੍ਰਦੂਸ਼ਣ ਵੀ ਬਹੁਤ ਵੱਧ ਗਿਆ ਹੈ। ਡਰਾਈਵਰ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹਾਰਨ ਵਜਾਉਂਦੇ ਹਨ ਜਿਸ ਨਾਲ ਡਰਾਈਵਰਾਂ ਦਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ ਅਤੇ ਦੁਰਘਟਨਾਵਾਂ ਹੋ ਜਾਂਦੀਆਂ ਹਨ।
Number 7.
ਪੰਜਾਬ ਵਿੱਚ ਦਿਨੋ ਦਿਨ ਵੱਧ ਰਹੇ ਟ੍ਰੈਫਿਕ ਨਾਲ ਆਵਾਜ਼ ਦਾ ਪ੍ਰਦੂਸ਼ਣ ਵੀ ਬਹੁਤ ਵੱਧ ਗਿਆ ਹੈ। ਡਰਾਈਵਰ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹਾਰਨ ਵਜਾਉਂਦੇ ਹਨ ਜਿਸ ਨਾਲ ਡਰਾਈਵਰਾਂ ਦਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ ਅਤੇ ਦੁਰਘਟਨਾਵਾਂ ਹੋ ਜਾਂਦੀਆਂ ਹਨ।
Number 8.
ਪੰਜਾਬ ਵਿੱਚ ਖੇਤੀਬਾੜੀ ਤੇ ਵੀ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਥੱਲੇ ਜਾਣ ਕਰਕੇ ਜ਼ਮੀਨ ਇੰਨੀ ਖੁਸ਼ਕ ਹੋ ਗਈ ਹੈ ਕਿ ਫਸਲਾਂ ਦੀ ਸਿੰਚਾਈ ਲਈ ਪਾਣੀ ਦੀ ਘਾਟ ਹੋ ਰਹੀ ਹੈ।
Number 8.
ਪੰਜਾਬ ਵਿੱਚ ਖੇਤੀਬਾੜੀ 'ਤੇ ਵੀ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਪਾਣੀ ਦਾ ਪੱਧਰ ਥੱਲੇ ਜਾਣ ਕਰਕੇ ਜ਼ਮੀਨ ਇੰਨੀ ਖੁਸ਼ਕ ਹੋ ਗਈ ਹੈ ਕਿ ਫਸਲਾਂ ਦੀ ਸਿੰਚਾਈ ਲਈ ਪਾਣੀ ਦੀ ਘਾਟ ਹੋ ਰਹੀ ਹੈ।
Number 9
ਜਦੋਂ ਮੈਂ ਪਿਛਲੇ ਹਫ਼ਤੇ ਆਪਣੀਆਂ ਸਹੇਲੀਆਂ ਨਾਲ ਫਿਲਮ ਦੇਖਣ ਗਈ ਤਾਂ ਸਿਨੇਮੇ ਵਿੱਚ ਦਰਸ਼ਕ ਬਹੁਤ ਰੌਲਾ ਪਾ ਰਹੇ ਸਨ, ਪਰ ਫਿਲਮ ਦਾ ਵਿਸ਼ਾ ਵਸਤੂ ਮੈਨੂੰ ਬਹੁਤ ਪਸੰਦ ਆਇਆ। ਮੇਰੇ ਖਿਆਲ ਵਿੱਚ ਟਿਕਟਾਂ ਦੀ ਕੀਮਤ ਨਾ ਬਹੁਤ ਜ਼ਿਆਦਾ ਅਤੇ ਨਾ ਬਹੁਤ ਘੱਟ ਸੀ। ਫਿਲਮ ਵਿੱਚ ਵੱਖ ਵੱਖ ਤਿਉਹਾਰਾਂ ਦੇ ਦ੍ਰਿਸ਼ ਬਹੁਤ ਸੁੰਦਰ ਦਿਖਾਏ ਗਏ ਸਨ।
Number 9
ਜਦੋਂ ਮੈਂ ਪਿਛਲੇ ਹਫ਼ਤੇ ਆਪਣੀਆਂ ਸਹੇਲੀਆਂ ਨਾਲ ਫਿਲਮ ਦੇਖਣ ਗਈ ਤਾਂ ਸਿਨੇਮੇ ਵਿੱਚ ਦਰਸ਼ਕ ਬਹੁਤ ਰੌਲਾ ਪਾ ਰਹੇ ਸਨ, ਪਰ ਫਿਲਮ ਦਾ ਵਿਸ਼ਾ ਵਸਤੂ ਮੈਨੂੰ ਬਹੁਤ ਪਸੰਦ ਆਇਆ। ਮੇਰੇ ਖਿਆਲ ਵਿੱਚ ਟਿਕਟਾਂ ਦੀ ਕੀਮਤ ਨਾ ਬਹੁਤ ਜ਼ਿਆਦਾ ਅਤੇ ਨਾ ਬਹੁਤ ਘੱਟ ਸੀ। ਫਿਲਮ ਵਿੱਚ ਵੱਖ ਵੱਖ ਤਿਉਹਾਰਾਂ ਦੇ ਦ੍ਰਿਸ਼ ਬਹੁਤ ਸੁੰਦਰ ਦਿਖਾਏ ਗਏ ਸਨ।
Number 10
ਮੇਰਾ ਨਾਂ ਹਰਨੀਤ ਹੈ। ਫੈਸ਼ਨ ਇੱਕ ਸੋਚਣ ਵਾਲਾ ਵਿਸ਼ਾ ਹੈ, ਕਿਉਂਕਿ ਨੌਜਵਾਨ ਆਪਣੀ ਮਿਹਨਤ ਦੀ ਕਮਾਈ ਬੇਲੋੜੀਆਂ ਫੈਸ਼ਨਦਾਰ ਚੀਜ਼ਾਂ 'ਤੇ ਖਰਚ ਰਹੇ ਹਨ। ਦਿਲਬਰ, ਤੁਹਾਡੇ ਕੀ ਵਿਚਾਰ ਹਨ?
ਫੈਸ਼ਨ ਨੇ ਬਹੁਤ ਸਾਰੀਆਂ ਨੌਕਰੀਆਂ ਪੈਦਾ ਕੀਤੀਆਂ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਰੀ ਹੈ। ਮਨਮੀਤ, ਤੁਹਾਡਾ ਕੀ ਵਿਚਾਰ ਹੈ?
ਮੈਨੂੰ ਸਕੂਲ ਦੀ ਵਰਦੀ ਦੀ ਬਜਾਏ ਫੈਸ਼ਨਦਾਰ ਕੱਪੜੇ ਪਾਉਣਾ ਚੰਗਾ ਲੱਗਦਾ ਹੈ, ਪਰੰਤੂ ਜਦੋਂ ਕੋਈ ਤੁਹਾਡੇ ਕੱਪੜੇ ਦੇਖ ਕੇ ਰੀਸ ਕਰਦਾ ਹੈ ਤਾਂ ਮੈਂ ਇਸਦਾ ਵਿਰੋਧ ਕਰਦੀ ਹਾਂ। ਹਰਮਨ, ਤੁਹਾਡੀ ਕੀ ਰਾਏ ਹੈ?
ਫੈਸ਼ਨ ਸਾਡੇ ਵਾਤਾਵਰਣ 'ਤੇ ਮਾੜਾ ਅਸਰ ਪਾ ਰਿਹਾ ਹੈ, ਕਿਉਂਕਿ ਲੋਕ ਫੈਸ਼ਨਦਾਰ ਚੀਜ਼ਾਂ ਲਈ ਜਾਨਵਰਾਂ ਦੀ ਚਮੜੀ ਦੀ ਵਰਤੋਂ ਕਰਦੇ ਹਨ।
ਨੰਬਰ 10
ਮੇਰਾ ਨਾਂ ਹਰਨੀਤ ਹੈ। ਫੈਸ਼ਨ ਇੱਕ ਸੋਚਣ ਵਾਲਾ ਵਿਸ਼ਾ ਹੈ, ਕਿਉਂਕਿ ਨੌਜਵਾਨ ਆਪਣੀ ਮਿਹਨਤ ਦੀ ਕਮਾਈ ਬੇਲੋੜੀਆਂ ਫੈਸ਼ਨਦਾਰ ਚੀਜ਼ਾਂ 'ਤੇ ਖਰਚ ਰਹੇ ਹਨ। ਦਿਲਬਰ, ਤੁਹਾਡੇ ਕੀ ਵਿਚਾਰ ਹਨ?
ਫੈਸ਼ਨ ਨੇ ਬਹੁਤ ਸਾਰੀਆਂ ਨੌਕਰੀਆਂ ਪੈਦਾ ਕੀਤੀਆਂ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਰੀ ਹੈ। ਮਨਮੀਤ, ਤੁਹਾਡਾ ਕੀ ਵਿਚਾਰ ਹੈ?
ਮੈਨੂੰ ਸਕੂਲ ਦੀ ਵਰਦੀ ਦੀ ਬਜਾਏ ਫੈਸ਼ਨਦਾਰ ਕੱਪੜੇ ਪਾਉਣਾ ਚੰਗਾ ਲੱਗਦਾ ਹੈ, ਪਰੰਤੂ ਜਦੋਂ ਕੋਈ ਤੁਹਾਡੇ ਕੱਪੜੇ ਦੇਖ ਕੇ ਰੀਸ ਕਰਦਾ ਹੈ ਤਾਂ ਮੈਂ ਇਸਦਾ ਵਿਰੋਧ ਕਰਦੀ ਹਾਂ। ਹਰਮਨ, ਤੁਹਾਡੀ ਕੀ ਰਾਏ ਹੈ?
ਫੈਸ਼ਨ ਸਾਡੇ ਵਾਤਾਵਰਣ 'ਤੇ ਮਾੜਾ ਅਸਰ ਪਾ ਰਿਹਾ ਹੈ, ਕਿਉਂਕਿ ਲੋਕ ਫੈਸ਼ਨਦਾਰ ਚੀਜ਼ਾਂ ਲਈ ਜਾਨਵਰਾਂ ਦੀ ਚਮੜੀ ਦੀ ਵਰਤੋਂ ਕਰਦੇ ਹਨ।
Number 11.
ਬਹੁਤ ਸਾਰੇ ਪੰਜਾਬੀ ਪਰਿਵਾਰ ਕੁੜੀ ਦਾ ਜਨਮ ਹੋਣ 'ਤੇ ਖੁਸ਼ੀਆਂ ਮਨਾਉਣ ਲੱਗ ਪਏ ਹਨ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੁੜੀਆਂ ਮਾਪਿਆਂ ਦੀ ਮੁੰਡਿਆਂ ਨਾਲੋਂ ਜ਼ਿਆਦਾ ਦੇਖਭਾਲ ਕਰਦੀਆਂ ਹਨ। ਸਰਕਾਰ ਆਦਮੀ ਅਤੇ ਔਰਤਾਂ ਵਿੱਚ ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰ ਰਹੀ ਹੈ, ਪਰ ਅਜੇ ਵੀ ਕਈ ਨੌਕਰੀਆਂ 'ਤੇ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਤਨਖਾਹ ਘੱਟ ਮਿਲਦੀ ਹੈ।
Number 11.
ਬਹੁਤ ਸਾਰੇ ਪੰਜਾਬੀ ਪਰਿਵਾਰ ਕੁੜੀ ਦਾ ਜਨਮ ਹੋਣ 'ਤੇ ਖੁਸ਼ੀਆਂ ਮਨਾਉਣ ਲੱਗ ਪਏ ਹਨ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੁੜੀਆਂ ਮਾਪਿਆਂ ਦੀ ਮੁੰਡਿਆਂ ਨਾਲੋਂ ਜ਼ਿਆਦਾ ਦੇਖਭਾਲ ਕਰਦੀਆਂ ਹਨ। ਸਰਕਾਰ ਆਦਮੀ ਅਤੇ ਔਰਤਾਂ ਵਿੱਚ ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰ ਰਹੀ ਹੈ, ਪਰ ਅਜੇ ਵੀ ਕਈ ਨੌਕਰੀਆਂ 'ਤੇ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਤਨਖਾਹ ਘੱਟ ਮਿਲਦੀ ਹੈ।
Number 12.
ਰੂਪ, ਅੱਜ ਕੱਲ੍ਹ ਬੱਚਿਆਂ ਦੇ ਵੀਡੀਓ ਖੇਡਾਂ ਖੇਡਣ ਬਾਰੇ ਤੁਹਾਡੇ ਕੀ ਵਿਚਾਰ ਹਨ?
ਮਨਰਾਜ, ਮੇਰੇ ਖਿਆਲ ਵਿੱਚ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਖੇਡਾਂ ਵਿੱਦਿਅਕ ਹਨ ਜਿਨ੍ਹਾਂ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਪਰ ਲੜਾਈ ਵਾਲੀਆਂ ਖੇਡਾਂ ਖੇਡਣ ਨਾਲ ਉਹਨਾਂ ਦਾ ਸੁਭਾਅ ਗੁੱਸੇ ਵਾਲਾ ਬਣ ਜਾਂਦਾ ਹੈ। ਤੁਹਾਡੀ ਕੀ ਰਾਏ ਹੈ ਮਨਰਾਜ?
ਰੂਪ, ਬੱਚੇ ਪੜ੍ਹਾਈ ਕਰਨ ਦੀ ਬਜਾਏ ਘਰ ਵਿੱਚ ਹਰ ਵੇਲੇ ਵੀਡੀਓ ਖੇਡਾਂ ਖੇਡਦੇ ਰਹਿੰਦੇ ਹਨ, ਜਿਸ ਨਾਲ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ, ਪਰੰਤੂ ਬੱਚਿਆਂ ਨੂੰ ਸ਼ਰਾਰਤਾਂ ਕਰਨ ਦਾ ਮੌਕਾ ਨਹੀਂ ਮਿਲਦਾ।
Number 12.
ਰੂਪ, ਅੱਜ ਕੱਲ੍ਹ ਬੱਚਿਆਂ ਦੇ ਵੀਡੀਓ ਖੇਡਾਂ ਖੇਡਣ ਬਾਰੇ ਤੁਹਾਡੇ ਕੀ ਵਿਚਾਰ ਹਨ?
ਮਨਰਾਜ, ਮੇਰੇ ਖਿਆਲ ਵਿੱਚ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਖੇਡਾਂ ਵਿੱਦਿਅਕ ਹਨ ਜਿਨ੍ਹਾਂ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਪਰ ਲੜਾਈ ਵਾਲੀਆਂ ਖੇਡਾਂ ਖੇਡਣ ਨਾਲ ਉਹਨਾਂ ਦਾ ਸੁਭਾਅ ਗੁੱਸੇ ਵਾਲਾ ਬਣ ਜਾਂਦਾ ਹੈ। ਤੁਹਾਡੀ ਕੀ ਰਾਏ ਹੈ ਮਨਰਾਜ?
ਰੂਪ, ਬੱਚੇ ਪੜ੍ਹਾਈ ਕਰਨ ਦੀ ਬਜਾਏ ਘਰ ਵਿੱਚ ਹਰ ਵੇਲੇ ਵੀਡੀਓ ਖੇਡਾਂ ਖੇਡਦੇ ਰਹਿੰਦੇ ਹਨ, ਜਿਸ ਨਾਲ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ, ਪਰੰਤੂ ਬੱਚਿਆਂ ਨੂੰ ਸ਼ਰਾਰਤਾਂ ਕਰਨ ਦਾ ਮੌਕਾ ਨਹੀਂ ਮਿਲਦਾ।
Number 13.
ਮੈਂ ਗੀਤ ਹਾਂ। ਮੈਂ ਵੱਡੇ ਪਰਿਵਾਰ ਵਿੱਚ ਰਹਿਣਾ ਪਸੰਦ ਨਹੀਂ ਕਰਦੀ। ਮੈਂ ਚਾਹੁੰਦੀ ਹਾਂ ਕਿ ਮੇਰਾ ਹੋਣ ਵਾਲਾ ਸਾਥੀ ਪਾਲਤੂ ਜਾਨਵਰਾਂ ਨੂੰ ਵੀ ਪਿਆਰ ਕਰੇ, ਕਿਉਂਕਿ ਮੈਂ ਹਮੇਸ਼ਾ ਆਪਣੇ ਘਰ ਇੱਕ ਕੁੱਤਾ ਰੱਖਦੀ ਹਾਂ।
ਮੇਰਾ ਨਾਂ ਕਰਨ ਹੈ। ਮੈਂ ਫੌਜੀ ਬਣਨਾ ਚਾਹੁੰਦਾ ਹਾਂ, ਇਸ ਕਰਕੇ ਮੇਰੀ ਹੋਣ ਵਾਲੀ ਸਾਥਣ ਨੂੰ ਮਹੀਨਿਆਂ ਬੱਧੀ ਘਰ ਵਿੱਚ ਇਕੱਲੀ ਰਹਿਣਾ ਪਵੇਗਾ, ਕਿਉਂਕਿ ਮੈਂ ਆਪਣੀ ਸਾਥਣ ਨੂੰ ਨਾਲ ਨਹੀਂ ਲਿਆ ਸਕਦਾ।
ਮੈਂ ਜਸਮੀਤ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰਾ ਹੋਣ ਵਾਲਾ ਸਾਥੀ ਭਾਵੇਂ ਬਹੁਤ ਪੈਸੇ ਵਾਲਾ ਨਾ ਵੀ ਹੋਵੇ ਪਰ ਉਸਨੂੰ ਵਿਦੇਸ਼ ਘੁੰਮਣ ਫਿਰਨ ਦਾ ਸ਼ੌਕ ਜ਼ਰੂਰ ਹੋਵੇ।
Number 13.
ਮੈਂ ਗੀਤ ਹਾਂ। ਮੈਂ ਵੱਡੇ ਪਰਿਵਾਰ ਵਿੱਚ ਰਹਿਣਾ ਪਸੰਦ ਨਹੀਂ ਕਰਦੀ। ਮੈਂ ਚਾਹੁੰਦੀ ਹਾਂ ਕਿ ਮੇਰਾ ਹੋਣ ਵਾਲਾ ਸਾਥੀ ਪਾਲਤੂ ਜਾਨਵਰਾਂ ਨੂੰ ਵੀ ਪਿਆਰ ਕਰੇ ਕਿਉਂਕਿ ਮੈਂ ਹਮੇਸ਼ਾ ਆਪਣੇ ਘਰ ਇੱਕ ਕੁੱਤਾ ਰੱਖਦੀ ਹਾਂ।
ਮੇਰਾ ਨਾਂ ਕਰਨ ਹੈ। ਮੈਂ ਫੌਜੀ ਬਣਨਾ ਚਾਹੁੰਦਾ ਹਾਂ, ਇਸ ਕਰਕੇ ਮੇਰੀ ਹੋਣ ਵਾਲੀ ਸਾਥਣ ਨੂੰ ਮਹੀਨਿਆਂ ਬੱਧੀ ਘਰ ਵਿੱਚ ਇਕੱਲੀ ਰਹਿਣਾ ਪਵੇਗਾ ਕਿਉਂਕਿ ਮੈਂ ਆਪਣੀ ਸਾਥਣ ਨੂੰ ਨਾਲ ਨਹੀਂ ਲਿਆ ਸਕਦਾ।
ਮੈਂ ਜਸਮੀਤ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰਾ ਹੋਣ ਵਾਲਾ ਸਾਥੀ ਭਾਵੇਂ ਬਹੁਤ ਪੈਸੇ ਵਾਲਾ ਨਾ ਵੀ ਹੋਵੇ ਪਰ ਉਸਨੂੰ ਵਿਦੇਸ਼ ਘੁੰਮਣ ਫਿਰਨ ਦਾ ਸ਼ੌਕ ਜ਼ਰੂਰ ਹੋਵੇ।
Number 14.
ਮੈਂ ਗੁਰਜੀਤ ਹਾਂ। ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਡਰਾਵਣੀ ਜਾਂ ਲੜਾਈ ਵਾਲੀ ਫਿਲਮ ਨਹੀਂ ਦੇਖਦਾ। ਸੌਣ ਤੋਂ ਪਹਿਲਾਂ ਹਮੇਸ਼ਾ ਮੈਨੂੰ ਕਿਤਾਬ ਪੜ੍ਹਨ ਨਾਲ ਨੀਂਦ ਆ ਜਾਂਦੀ ਹੈ। ਰੀਟਾ, ਤੁਸੀਂ ਕੀ ਕਰਦੇ ਹੋ?
ਮੈਂ ਵਧੀਆ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਸ਼ਨਾਨ ਕਰਦੀ ਹਾਂ ਅਤੇ ਆਪਣੇ ਕਮਰੇ ਦਾ ਤਾਪਮਾਨ ਚੈੱਕ ਕਰਦੀ ਹਾਂ। ਤੁਸੀਂ ਵੀ ਦੱਸੋ ਟੀਨਾ।
ਮੈਂ ਵਧੀਆ ਨੀਂਦ ਲਈ ਸੌਣ ਤੋਂ ਪਹਿਲਾਂ ਭਾਰਾ ਅਤੇ ਦੇਰ ਨਾਲ ਖਾਣਾ ਖਾਣ ਤੋਂ ਪਰਹੇਜ਼ ਕਰਦੀ ਹਾਂ।
Number 14.
ਮੈਂ ਗੁਰਜੀਤ ਹਾਂ। ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਡਰਾਵਣੀ ਜਾਂ ਲੜਾਈ ਵਾਲੀ ਫਿਲਮ ਨਹੀਂ ਦੇਖਦਾ। ਸੌਣ ਤੋਂ ਪਹਿਲਾਂ ਹਮੇਸ਼ਾ ਮੈਨੂੰ ਕਿਤਾਬ ਪੜ੍ਹਨ ਨਾਲ ਨੀਂਦ ਆ ਜਾਂਦੀ ਹੈ। ਰੀਟਾ, ਤੁਸੀਂ ਕੀ ਕਰਦੇ ਹੋ?
ਮੈਂ ਵਧੀਆ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਸ਼ਨਾਨ ਕਰਦੀ ਹਾਂ ਅਤੇ ਆਪਣੇ ਕਮਰੇ ਦਾ ਤਾਪਮਾਨ ਚੈੱਕ ਕਰਦੀ ਹਾਂ। ਤੁਸੀਂ ਵੀ ਦੱਸੋ ਟੀਨਾ।
ਮੈਂ ਵਧੀਆ ਨੀਂਦ ਲਈ ਸੌਣ ਤੋਂ ਪਹਿਲਾਂ ਭਾਰਾ ਅਤੇ ਦੇਰ ਨਾਲ ਖਾਣਾ ਖਾਣ ਤੋਂ ਪਰਹੇਜ਼ ਕਰਦੀ ਹਾਂ।
Number 15.
ਮੈਂ ਵਕਾਲਤ ਦੀ ਪੜ੍ਹਾਈ ਖਤਮ ਕਰਕੇ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੀ ਹਾਂ ਕਿਉਂਕਿ ਮੈਂ ਉਹਨਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ ਜੋ ਕੇਸ ਲੜਨ ਲਈ ਪੈਸੇ ਦੀ ਘਾਟ ਕਰਕੇ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਸ ਦੇ ਨਾਲ ਨਾਲ ਮੈਂ ਆਪਣੀ ਮਨਮਰਜ਼ੀ ਮੁਤਾਬਕ ਕੰਮ ਦੇ ਘੰਟੇ ਵੀ ਚੁਣ ਸਕਾਂਗੀ। ਸਭ ਤੋਂ ਪਹਿਲਾਂ ਮੈਂ ਵਕਾਲਤ ਦਾ ਦਫ਼ਤਰ ਖੋਲ੍ਹਣ ਲਈ ਸਹੀ ਥਾਂ ਲੱਭਾਂਗੀ ਪਰੰਤੂ ਇੰਨੇ ਸਾਰੇ ਪੈਸਿਆਂ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋਵੇਗਾ। ਇਸ ਲਈ ਮੈਨੂੰ ਕਰਜ਼ਾ ਵੀ ਲੈਣਾ ਪਵੇਗਾ। ਕਾਰੋਬਾਰ ਦੀ ਮਸ਼ਹੂਰੀ ਲਈ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਣ ਲਈ ਮੇਰਾ ਭਰਾ ਮੇਰੀ ਮਦਦ ਕਰੇਗਾ।
Number 15.
ਮੈਂ ਵਕਾਲਤ ਦੀ ਪੜ੍ਹਾਈ ਖਤਮ ਕਰਕੇ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੀ ਹਾਂ ਕਿਉਂਕਿ ਮੈਂ ਉਹਨਾਂ ਲੋਕਾਂ ਦੀ ਸਹਾਇਤਾ ਕਰਨਾ ਚਾਹੁੰਦੀ ਹਾਂ ਜੋ ਕੇਸ ਲੜਨ ਲਈ ਪੈਸੇ ਦੀ ਘਾਟ ਕਰਕੇ ਇਨਸਾਫ਼ ਤੋਂ ਵਾਂਝੇ ਰਹਿ ਜਾਂਦੇ ਹਨ, ਅਤੇ ਇਸ ਦੇ ਨਾਲ ਨਾਲ ਮੈਂ ਆਪਣੀ ਮਨਮਰਜ਼ੀ ਮੁਤਾਬਕ ਕੰਮ ਦੇ ਘੰਟੇ ਵੀ ਚੁਣ ਸਕਾਂਗੀ। ਸਭ ਤੋਂ ਪਹਿਲਾਂ ਮੈਂ ਵਕਾਲਤ ਦਾ ਦਫ਼ਤਰ ਖੋਲ੍ਹਣ ਲਈ ਸਹੀ ਥਾਂ ਲੱਭਾਂਗੀ, ਪਰੰਤੂ ਇੰਨੇ ਸਾਰੇ ਪੈਸਿਆਂ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋਵੇਗਾ। ਇਸ ਲਈ ਮੈਨੂੰ ਕਰਜ਼ਾ ਵੀ ਲੈਣਾ ਪਵੇਗਾ। ਕਾਰੋਬਾਰ ਦੀ ਮਸ਼ਹੂਰੀ ਲਈ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇਣ ਲਈ ਮੇਰਾ ਭਰਾ ਮੇਰੀ ਮਦਦ ਕਰੇਗਾ।
Section B. Questions and Answers in Punjabi.
Number 16.
ਮੈਂ ਮਹਿਰ ਹਾਂ। ਪੰਜਾਬ ਵਿੱਚ ਬਹੁਤ ਲੋਕ ਗਰੀਬ ਹਨ ਜੋ ਰਾਤਾਂ ਨੂੰ ਸੜਕਾਂ 'ਤੇ ਸੌਂਦੇ ਹਨ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਕਦਮ ਉਠਾਉਣੇ ਚਾਹੀਦੇ ਹਨ।
ਮੇਰਾ ਨਾਂ ਪਰਮ ਹੈ। ਰੰਗ, ਨਸਲ ਅਤੇ ਧਰਮ ਵਿੱਚ ਫਰਕ ਕਰਨਾ ਗੈਰ ਕਾਨੂੰਨੀ ਹੈ, ਪਰ ਫਿਰ ਵੀ ਇਹ ਦਿਨੋ ਦਿਨ ਵੱਧ ਰਿਹਾ ਹੈ। ਸਾਨੂੰ ਇਸ ਮੁਸ਼ਕਲ ਬਾਰੇ ਕੁਝ ਕਰਨਾ ਚਾਹੀਦਾ ਹੈ।
ਨੰਬਰ 16।
ਮੈਂ ਮਹਿਰ ਹਾਂ। ਪੰਜਾਬ ਵਿੱਚ ਬਹੁਤ ਲੋਕ ਗਰੀਬ ਹਨ ਜੋ ਰਾਤਾਂ ਨੂੰ ਸੜਕਾਂ 'ਤੇ ਸੌਂਦੇ ਹਨ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਕਦਮ ਉਠਾਉਣੇ ਚਾਹੀਦੇ ਹਨ।
ਮੇਰਾ ਨਾਂ ਪਰਮ ਹੈ। ਰੰਗ, ਨਸਲ ਅਤੇ ਧਰਮ ਵਿੱਚ ਫਰਕ ਕਰਨਾ ਗੈਰ ਕਾਨੂੰਨੀ ਹੈ, ਪਰ ਫਿਰ ਵੀ ਇਹ ਦਿਨੋ ਦਿਨ ਵੱਧ ਰਿਹਾ ਹੈ। ਸਾਨੂੰ ਇਸ ਮੁਸ਼ਕਲ ਬਾਰੇ ਕੁਝ ਕਰਨਾ ਚਾਹੀਦਾ ਹੈ।
ਨੰਬਰ 17।
ਰੀਨਾ, ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕੀ ਸੋਚਿਆ ਹੈ?
ਰਣਜੀਤ, ਮੇਰੀ ਮਨਪਸੰਦ ਨੌਕਰੀ ਪੱਤਰਕਾਰ ਦੀ ਹੈ। ਮੈਂ ਪੰਜਾਬੀ ਦੀ ਅਖ਼ਬਾਰ ਲਈ ਕੰਮ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਂ ਸਕੂਲ ਵਿੱਚ ਪੰਜਾਬੀ ਭਾਸ਼ਾ ਪੜ੍ਹੀ ਹੈ।
ਵਿਆਹ ਕਰਾਉਣ ਬਾਰੇ ਤੁਹਾਡਾ ਕੀ ਵਿਚਾਰ ਹੈ?
ਮੈਂ ਭਵਿੱਖ ਵਿੱਚ ਵਿਆਹ ਵੀ ਕਰਵਾ ਲਵਾਂਗੀ, ਪਰ ਪਹਿਲਾਂ ਮੈਂ ਆਪਣੀ ਨੌਕਰੀ ਵੱਲ ਪੂਰਾ ਧਿਆਨ ਦੇਣਾ ਚਾਹੁੰਦੀ ਹਾਂ।
ਨੰਬਰ 17।
ਰੀਨਾ, ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕੀ ਸੋਚਿਆ ਹੈ?
ਰਣਜੀਤ, ਮੇਰੀ ਮਨਪਸੰਦ ਨੌਕਰੀ ਪੱਤਰਕਾਰ ਦੀ ਹੈ। ਮੈਂ ਪੰਜਾਬੀ ਦੀ ਅਖ਼ਬਾਰ ਲਈ ਕੰਮ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਂ ਸਕੂਲ ਵਿੱਚ ਪੰਜਾਬੀ ਭਾਸ਼ਾ ਪੜ੍ਹੀ ਹੈ।
ਵਿਆਹ ਕਰਾਉਣ ਬਾਰੇ ਤੁਹਾਡਾ ਕੀ ਵਿਚਾਰ ਹੈ?
ਮੈਂ ਭਵਿੱਖ ਵਿੱਚ ਵਿਆਹ ਵੀ ਕਰਵਾ ਲਵਾਂਗੀ, ਪਰ ਪਹਿਲਾਂ ਮੈਂ ਆਪਣੀ ਨੌਕਰੀ ਵੱਲ ਪੂਰਾ ਧਿਆਨ ਦੇਣਾ ਚਾਹੁੰਦੀ ਹਾਂ।
ਨੰਬਰ 18 ਜਸਪ੍ਰੀਤ, ਕੀ ਤੁਹਾਨੂੰ ਕੋਈ ਨੌਕਰੀ ਮਿਲ ਗਈ ਹੈ?
ਅਜੇ ਨਹੀਂ, ਮੈਨੂੰ ਅਖ਼ਬਾਰ ਦੇ ਦਫ਼ਤਰ ਤੋਂ ਇੱਕ ਬਹੁਤ ਵਧੀਆ ਨੌਕਰੀ ਦੀ ਪੇਸ਼ਕਸ਼ ਤਾਂ ਆਈ ਹੈ ਜੋ ਘਰ ਤੋਂ ਕਾਫ਼ੀ ਦੂਰ ਹੈ, ਜਿਸ ਲਈ ਮੈਨੂੰ ਕਾਰ ਸਿੱਖਣੀ ਪਵੇਗੀ। ਗੁਰਜੀਤ, ਤੁਸੀਂ ਨੌਕਰੀ ਲੱਭਣ ਲਈ ਕੀ ਕਰ ਰਹੇ ਹੋ?
ਜਸਪ੍ਰੀਤ, ਮੈਂ ਆਪਣੇ ਚਾਚਾ ਜੀ ਨੂੰ ਉਹਨਾਂ ਦੇ ਦਫ਼ਤਰ ਵਿੱਚ ਅਸਥਾਈ ਕੰਮ ਲਈ ਪੁੱਛਿਆ ਹੈ, ਜਿਸ ਨਾਲ ਮੈਨੂੰ ਕੁਝ ਜੇਬ ਖਰਚ ਲਈ ਪੈਸੇ ਮਿਲ ਜਾਣਗੇ ਅਤੇ ਮੈਂ ਹਫ਼ਤੇ ਵਿੱਚ 2 ਵਾਰ ਰੁਜ਼ਗਾਰ ਵਾਲੇ ਦਫ਼ਤਰ ਵਿੱਚ ਵੀ ਕੰਮ ਦੀ ਤਲਾਸ਼ ਲਈ ਜਾਂਦਾ ਹਾਂ। ਨੰਬਰ 18 ਜਸਪ੍ਰੀਤ, ਕੀ ਤੁਹਾਨੂੰ ਕੋਈ ਨੌਕਰੀ ਮਿਲ ਗਈ ਹੈ?
ਅਜੇ ਨਹੀਂ, ਮੈਨੂੰ ਅਖ਼ਬਾਰ ਦੇ ਦਫ਼ਤਰ ਤੋਂ ਇੱਕ ਬਹੁਤ ਵਧੀਆ ਨੌਕਰੀ ਦੀ ਪੇਸ਼ਕਸ਼ ਤਾਂ ਆਈ ਹੈ ਜੋ ਘਰ ਤੋਂ ਕਾਫ਼ੀ ਦੂਰ ਹੈ, ਜਿਸ ਲਈ ਮੈਨੂੰ ਕਾਰ ਸਿੱਖਣੀ ਪਵੇਗੀ। ਗੁਰਜੀਤ, ਤੁਸੀਂ ਨੌਕਰੀ ਲੱਭਣ ਲਈ ਕੀ ਕਰ ਰਹੇ ਹੋ?
ਜਸਪ੍ਰੀਤ, ਮੈਂ ਆਪਣੇ ਚਾਚਾ ਜੀ ਨੂੰ ਉਹਨਾਂ ਦੇ ਦਫ਼ਤਰ ਵਿੱਚ ਅਸਥਾਈ ਕੰਮ ਲਈ ਪੁੱਛਿਆ ਹੈ, ਜਿਸ ਨਾਲ ਮੈਨੂੰ ਕੁਝ ਜੇਬ ਖਰਚ ਲਈ ਪੈਸੇ ਮਿਲ ਜਾਣਗੇ ਅਤੇ ਮੈਂ ਹਫ਼ਤੇ ਵਿੱਚ 2 ਵਾਰ ਰੁਜ਼ਗਾਰ ਵਾਲੇ ਦਫ਼ਤਰ ਵਿੱਚ ਵੀ ਕੰਮ ਦੀ ਤਲਾਸ਼ ਲਈ ਜਾਂਦਾ ਹਾਂ। ਨੰਬਰ 19
ਪਿਛਲੀਆਂ ਛੁੱਟੀਆਂ ਵਿੱਚ ਮੈਂ ਪਹਿਲੀ ਵਾਰ ਸਮੁੰਦਰੀ ਜਹਾਜ਼ ਵਿੱਚ ਯੂਰਪ ਗਈ ਸੀ, ਜਿਹੜਾ ਛੋਟੇ ਜਿਹੇ ਪਿੰਡ ਵਾਂਗ ਸੀ। ਇਸ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਸਨ। ਸਫ਼ਰ ਬਹੁਤ ਲੰਬਾ ਹੋਣ ਅਤੇ ਮੌਸਮ ਖਰਾਬ ਹੋਣ ਕਰਕੇ ਮੈਨੂੰ ਚੱਕਰ ਅਤੇ ਉਲਟੀਆਂ ਆਉਣ ਲੱਗ ਪਏ ਸਨ। ਅਰਜਨ, ਛੁੱਟੀਆਂ ਵਿੱਚ ਤੁਹਾਡਾ ਸਫ਼ਰ ਕਰਨ ਦਾ ਤਜ਼ਰਬਾ ਕਿਸ ਤਰ੍ਹਾਂ ਦਾ ਸੀ?
ਮੈਂ ਈਸਟਰ ਦੀਆਂ ਛੁੱਟੀਆਂ ਵਿੱਚ ਆਪਣੇ ਮਾਮਾ ਜੀ ਕੋਲ ਸਵਿਟਜ਼ਰਲੈਂਡ ਗਿਆ ਸੀ। ਮੈਂ ਹਮੇਸ਼ਾ ਹਵਾਈ ਜਹਾਜ਼ ਵਿੱਚ ਜਾਂਦਾ ਹਾਂ ਕਿਉਂਕਿ ਸਫ਼ਰ ਜਲਦੀ ਖਤਮ ਹੋ ਜਾਂਦਾ ਹੈ ਅਤੇ ਮਜ਼ਾ ਵੀ ਬਹੁਤ ਆਉਂਦਾ ਹੈ। ਹਵਾਈ ਅੱਡੇ ਤੋਂ ਅਸੀਂ ਟਰਾਮ ਵਿੱਚ ਸਫ਼ਰ ਕੀਤਾ, ਜੋ ਕਿ ਇੱਕ ਬਹੁਤ ਅਨੋਖਾ ਸਫ਼ਰ ਸੀ।
ਨੰਬਰ 19
ਪਿਛਲੀਆਂ ਛੁੱਟੀਆਂ ਵਿੱਚ ਮੈਂ ਪਹਿਲੀ ਵਾਰ ਸਮੁੰਦਰੀ ਜਹਾਜ਼ ਵਿੱਚ ਯੂਰਪ ਗਈ ਸੀ, ਜਿਹੜਾ ਛੋਟੇ ਜਿਹੇ ਪਿੰਡ ਵਾਂਗ ਸੀ। ਇਸ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਸਨ। ਸਫ਼ਰ ਬਹੁਤ ਲੰਬਾ ਹੋਣ ਅਤੇ ਮੌਸਮ ਖਰਾਬ ਹੋਣ ਕਰਕੇ ਮੈਨੂੰ ਚੱਕਰ ਅਤੇ ਉਲਟੀਆਂ ਆਉਣ ਲੱਗ ਪਏ ਸਨ। ਅਰਜਨ, ਛੁੱਟੀਆਂ ਵਿੱਚ ਤੁਹਾਡਾ ਸਫ਼ਰ ਕਰਨ ਦਾ ਤਜ਼ਰਬਾ ਕਿਸ ਤਰ੍ਹਾਂ ਦਾ ਸੀ?
ਮੈਂ ਈਸਟਰ ਦੀਆਂ ਛੁੱਟੀਆਂ ਵਿੱਚ ਆਪਣੇ ਮਾਮਾ ਜੀ ਕੋਲ ਸਵਿਟਜ਼ਰਲੈਂਡ ਗਿਆ ਸੀ। ਮੈਂ ਹਮੇਸ਼ਾ ਹਵਾਈ ਜਹਾਜ਼ ਵਿੱਚ ਜਾਂਦਾ ਹਾਂ ਕਿਉਂਕਿ ਸਫ਼ਰ ਜਲਦੀ ਖਤਮ ਹੋ ਜਾਂਦਾ ਹੈ ਅਤੇ ਮਜ਼ਾ ਵੀ ਬਹੁਤ ਆਉਂਦਾ ਹੈ। ਹਵਾਈ ਅੱਡੇ ਤੋਂ ਅਸੀਂ ਟਰਾਮ ਵਿੱਚ ਸਫ਼ਰ ਕੀਤਾ, ਜੋ ਕਿ ਇੱਕ ਬਹੁਤ ਅਨੋਖਾ ਸਫ਼ਰ ਸੀ।
End of test.